सतना कर्ता पुरख निर्भव निर्वैर अकाल मूर्त अजूनी सैपन गुर प्रसाद जप आदि सच जुगाद सच है भी सच नानक होसी भी सच आदि सच जुगाद सच है भी सच नानक होसी भी सच सच लागे जो तुद पाए से सच लागे जो तुद पाए जड़े तेन पा गए जड़े तेन चंगे लगते उ सच वाले पास होंगे जड़े तेन चंगे जड़े तेन चंगे नहीं लगते उन्होंने तो इधर आन नहीं देते से सच लग जो तुद पाए से सच लाग जो तुद पाए माया में फिर चित न लाए भावें वह रेंदे माया दे विच पर उन्हां दा चित नहीं हुंदा माया विच उन्हां दा चित विच वो साईं प्रीतम प्यार माया में है फिर चित न लाए माया में है फिर चित न लाए जी अपन दुनिया याद नहीं रहनी चाहती कि दुनिया ना दी कोई चीज है ऐस दरबार तो परा कुछ भी है फिर आप इस पर लड़े थे तुलते हैं जा तुद पावे नायर चावे नाम दे रचा है रचा है जिस तरह कपड़ा पानी दे विच रंग वाले पानी दे विच रचाई है जां तुद पावे नाए रचावे जां तुद पावे नाए रचावे तू आपे नाम जपावनिया, तू आपे नाम जपावनिया, तुद पावे नायर चावे, जा तुद पावे नायर चावे, तू आपे नाम जपावनिया, तू आपे नाम जपावनिया, ਸੰਤਾਂ ਕੈਲੀਫੋਰਨੀਆ ਤੋਂ ਆਈਆਂ ਹਨ, ਬਹੁਤ ਸਾਰੇ ਪੁਰਾਣੇ ਲਾਸ ਏਂਜਲਸ ਦੇ ਏਰੀਏ ਚੋਂ, ਇੰਗਲੈਂਡ ਚੋਂ, ਵਿਨੀਪੈਗ ਤੋਂ, ਕੈਲਗਰੀ ਚੋਂ, ਜੋ ਇਸ ਹਫ਼ਤੇ ਨਵੀਆਂ ਹੋਰ ਟੋਰਾਂਟੋ ਤੋਂ, ਜੀ ਸਾਰੀ ਸੰਗਤ ਨੂੰ ਬਹੁਤ ਪਿਆਰ ਨਾਲ ਜੀ ਆਇਆ ਜੀ, ਜਿਨ੍ਹਾਂ ਨੂੰ ਉਹ ਪਿਆਰਾ ਹੈ ਜੀ, ਉਹਨਾਂ ਦੇ ਚਰਨ ਥੋੜ੍ਹੀ ਲੈ ਕੇ ਆਏ ਹਾਂ ਜੀ, ਆਏ ਹਾਂ ਜੀ। ਮਹਾਰਾਜ ਜੀ ਸ਼ੇਖ ਮਿੱਠੇ ਨੂੰ ਜੋ ਪੀਰ ਹੈ ਉਸਨੂੰ ਸਮਝਾ ਰਹੇ ਹਨ ਕਿ ਤੁਹਾਡੇ ਲੋਕਾਂ ਪਾਸੋਂ ਜ਼ੁਲਮ ਕਿਉਂ ਹੋ ਰਿਹਾ ਹੈ, ਕਿਉਂਕਿ ਤੁਸੀਂ ਨਾਮ ਨਾਲ ਨਹੀਂ ਜੁੜੇ ਹੋਏ, ਤੁਸੀਂ ਜੋ ਜਾਪ ਕਰਦੇ ਹੋ ਲਾ ਇਲਾ ਇਲ ਅੱਲਾ ਮੁਹੰਮਦ ਰਸੂਲ ਅੱਲਾ, ਇਹ ਤਾਂ ਹੈ ਕਿ ਖੁਦਾ ਅਤੇ ਖੁਦਾ ਦਾ ਯਾਰ ਮੁਹੰਮਦ, ਇਹਨਾਂ ਦੋਹਾਂ ਦਾ ਨਾਂ ਲੈਣਾ ਭਲਾ ਹੈ, ਇਹ ਤਾਂ ਨਾਮ ਨਹੀਂ ਹੈ, ਇਹ ਤਾਂ ਇੱਕ ਗੱਲ ਹੈ, ਇਹ ਤੁਸੀਂ ਲੱਖ ਵਾਰ ਆਖੀ ਜੋ ਇਹਦੇ ਨਾਲ ਆਖਣ ਨਾਲ ਕੁਛ ਨਹੀਂ ਹੈ, ਅਤੇ ਤੁਹਾਡਾ ਵੀ ਗੁਨਾਹ ਨਹੀਂ ਹੈ, ਤੁਹਾਨੂੰ ਸ਼ੁਰੂ ਤੋਂ ਹੀ ਸ਼ਰ੍ਹਾਂ ਦੀ ਗੁੜਤੀ ਮਿਲਦੀ ਹੈ, ਕਿਆ ਕੰਮ ਕਰਨਾ ਹੈ, ਆ ਨਹੀਂ ਕਰਨਾ ਹੈ, ਆ ਇਸ ਤਰ੍ਹਾਂ ਕਰਨਾ ਹੈ, ਆ ਉਸ ਤਰ੍ਹਾਂ ਕਰਨਾ ਹੈ, ਨਾਮ ਦੀ ਤਾਂ ਤੁਹਾਡੇ ਵਿੱਚ ਕੋਈ ਗੱਲ ਹੀ ਨਹੀਂ, ਕਿਸੇ ਪਾਸ ਨਾਮ ਹੋਵੇ ਤਾਂ ਉਹ ਦੇਵੇ, ਅਤੇ ਨਾਮ ਤੋਂ ਬਿਨਾਂ ਅਤੇ ਸਭ ਕੁਛ ਖਾਲੀ ਹੈ ਅੰਦਰ, ਸਗੋਂ ਹਉਮੈ ਹੰਕਾਰ ਵੱਧਦਾ ਹੈ, ਆਪਣੇ ਆਪ ਨੂੰ ਪ੍ਰਾਣੀ ਉੱਚਾ ਗਿਣ ਲੱਗ ਜਾਂਦਾ ਹੈ ਦੂਸਰਿਆਂ ਨਾਲੋਂ, ਅਤੇ ਤੁਸੀਂ ਦੂਸਰਿਆਂ ਨੂੰ ਮਾੜਾ ਆਖਦੇ ਹੋ ਕਿ ਉਹ ਇੱਕ ਤੋਂ ਜ਼ਿਆਦਿਆਂ ਨੂੰ ਮੰਨਦੇ ਹਨ, ਤੁਸੀਂ ਖੁਦ ਆਖਦੇ ਹੋ ਕਿ ਅਸੀਂ ਤਿੰਨਾਂ ਚੀਜ਼ਾਂ ਨੂੰ ਮੰਨਦੇ ਹਾਂ, ਖੁਦਾ ਨੂੰ, ਮੁਹੰਮਦ ਨੂੰ, ਔਰ ਕਲਮੇ ਨੂੰ, ਇੱਕ ਨਾਮ ਨੂੰ ਮੰਨੋ, ਨਾਮ ਨੂੰ ਜਪੋ, ਨਾਮ ਜਪੋਗੇ ਤਾਂ ਨਾਮ ਪ੍ਰਗਟ ਹੋ, ਪ੍ਰਗਟ ਹੋ, ਤੁਹਾਡੇ ਅੰਦਰ ਪਿਆਰ ਆਓ, ਹਰ ਇੱਕ ਲਈ ਮਿਹਰ ਮੁਹੱਬਤ ਆਓ, ਕਿਸੇ 'ਤੇ ਜ਼ੁਲਮ ਨਹੀਂ ਕਰ ਸਕੋਗੇ। ਮਿੱਠਾ ਬਹੁਤ ਨਿਭ ਗਿਆ ਹੈ ਹੁਣ, ਆਖਦਾ ਹੈ ਪਾਤਸ਼ਾਹ ਨਾਮ ਦੀ ਗੱਲ ਹੀ ਕਰੀ ਜਾਂਦੇ ਹੋ, ਇੱਕ ਨਾਮ ਦੀ ਗੱਲ ਹੀ, ਨਾਮ ਦੀ ਦੱਸੋ ਕੀ ਮਹਿਮਾ ਹੈ, ਕੀ ਕੀਮਤ ਹੈ। ਮਹਾਰਾਜ ਜੀ ਕਹਿੰਦੇ, ਸ਼ੇਖ ਜੀ ਕਦੇ ਨਾਮ ਦੀ ਕਿਸੇ ਨੇ ਕੀਮਤ ਪਾਈ ਹੈ? ਜੇ ਰੱਬ ਸੂਰਜ ਹੋਵੇ ਤੇ ਨਾਮ ਧੁੱਪ ਹੈ, ਇਸ ਦੁਨਿਆਵੀ ਸੂਰਜ ਦੀ ਤੇ ਸੂਰਜ ਦੀ ਧੁੱਪ ਦੀ ਤੇ ਕੁਛ ਕੀਮਤ ਪਾਈ ਜਾ ਸਕਦੀ ਹੈ ਕਿ ਧੁੱਪ ਚਾਨਣ ਦਿੰਦੀ ਹੈ, ਨਿੱਗ ਦਿੰਦੀ ਹੈ, ਜੀਵਨ ਦਿੰਦੀ ਹੈ, ਪਰ ਉਹ ਜੋ ਸੂਰਜ ਹੈ ਉਹਦੀ ਧੁੱਪ ਦੀ ਕੀਮਤ ਨਹੀਂ ਪਾਈ ਜਾ ਸਕਦੀ। ਪਰਮਾਤਮਾ ਜੇ ਨੂਰ ਦਾ ਚਸ਼ਮਾ ਹੋਵੇ ਤੇ ਨਾਮ ਨੂਰ ਹੈ, ਪਰਮਾਤਮਾ ਜੇ ਪਿਆਰ ਦਾ ਸੋਮਾ ਹੋਵੇ ਤੇ ਨਾਮ ਪਿਆਰ ਹੈ। ਤੁਸੀਂ ਨਾਮ ਜਪੋਗੇ, ਪਿਆਰ ਤੁਹਾਡੇ ਅੰਦਰ ਆਓ, ਤੁਸੀਂ ਪਿਆਰ ਦੇ ਸੋਮੇ ਨਾਲ ਜੁੜ ਜਾਓਗੇ। ਧੁੱਪ ਤੁਹਾਨੂੰ ਸੂਰਜ ਨਾਲ ਜੋੜ ਦੇਗੀ, ਕਿਉਂਕਿ ਉਹ ਖੁਦ ਸੂਰਜ ਨਾਲ ਜੁੜੀ ਹੋਈ। ਤੇ ਸ਼ੇਖ ਜੀ, ਨਾਮ ਦੀ ਕੀਮਤ ਕੌਣ ਪਾਊ? ਜਿਨ੍ਹਾਂ ਨੇ ਕਮਾਇਆ ਹੈ ਉਹੀ ਜਾਣਦੇ ਹਨ। ਬਾਕੀ ਲੋਕਾਂ ਲਈ ਤਾਂ ਨਾਮ ਐਵੇਂ ਗੱਲਬਾਤ ਹੀ ਹੈ। ਕਿਸੇ ਨੂੰ ਆਖੋ ਕਿ ਨਾਮ ਜਪੋ ਤੇ ਉਹ ਸਮਝਦਾ ਹੈ ਕਿ ਦੋ ਚਾਰ ਵਾਰਾ ਨਾ ਲੈ ਦਿਓ। ਉਹਨਾਂ ਨੂੰ ਕੋਈ ਖਬਰ ਨਹੀਂ ਹੈ ਕਿ ਨਾਮ ਕੀ ਚੀਜ਼ ਹੈ। ਮਿੱਠਾ ਕਹਿੰਦਾ, ਪਾਤਸ਼ਾਹ ਮੇਰ ਦੇ ਘਰ ਵਿੱਚ ਆਓ, ਜੇ ਤੁੱਠੇ ਹੋ ਤਾਂ ਨਾਮ ਦੀ ਸੋਝੀ ਪਾਓ। ਹੁਣ ਇਸ ਤਰ੍ਹਾਂ ਨਾ ਛੱਡ ਕੇ ਜਾਇਓ। ਮੈਂ ਕਿਸੇ ਪਾਸੇ ਜੋਗਾ ਵੀ ਨਹੀਂ ਰਹੂੰਗਾ। ਮਹਾਰਾਜ ਜੀ ਨੇ ਮਿੱਠੇ ਦੀ ਬਾਂਹ ਫੜ ਲਈ। ਬਾਂਹ ਫੜ ਕੇ ਮੇਰ ਦੀ ਨਿਗਾਹ ਪਾਏ ਅਤੇ ਉਸ ਤੱਕਣੀ ਨਾਲ ਤੱਕਿਆ ਜਿਸ ਤੱਕਣੀ ਨਾਲ ਦਾਤ ਬਖਸ਼ੀ ਦੀ। ਤੇ ਕਹਿਣ ਲੱਗੇ, ਵਾਹ ਸਾਹਿਬ, ਕਿਹਾ ਤੇ ਮਿੱਠੇ ਦਾ ਅੰਦਰ ਕੰਬਿਆ। ਫਿਰ ਦੋ ਵਾਰ ਕਿਹਾ, ਵਾਹ ਸਾਹਿਬ, ਵਾਹ ਸਾਹਿਬ। ਫਿਰ ਕਹਿਣ ਲੱਗੇ, ਮਿੱਠੇ ਆਖ ਵਾਹ ਅੱਲਾ, ਵਾਹ ਅੱਲਾ। ਉਸ ਦੇ ਅੰਦਰੋਂ ਵਾਹ ਅੱਲਾ, ਵਾਹ ਅੱਲਾ ਸ਼ੁਰੂ ਹੋ ਗਿਆ। ਵਾਹ ਸਾਹਿਬ, 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 ਵਾਹ ਸਾਹਿਬ। ਮਿੱਠੇ ਦੇ ਅੰਦਰ ਮਿੱਠੇ ਦੇ ਚਾਰ ਚੁਫੇਰੇ ਨਾਮ ਦਾ ਮੀਂਹ ਬਰਾ ਮਿੱਠੇ ਨੇ ਦੇਖਿਆ ਕਿ ਅੱਜ ਉਹ ਅੰਦਰ ਵਸਤੂ ਹੈ ਜੋ ਹਿਲਦੀ ਹਿੱਲੀ ਹੈ, ਇਹ ਜੋ ਜੀਂਦੀ ਜਾਗਦੀ ਚੀਜ਼ ਹੈ, ਵਜੂਦ ਹੈ, ਪ੍ਰਤੱਖ ਹੈ, ਸ਼ਕਤੀ ਹੈ, ਇਹ ਨਾਮ ਹੈ, ਇਹ ਗੱਲਬਾਤ ਨਹੀਂ, ਸੱਚਮੁੱਚ ਇਹ ਗੱਲਬਾਤ ਨਹੀਂ ਹੈ। ਮੈਂ ਤਾਂ ਅੱਜ ਤੱਕ ਕਦੀ ਵੀ ਕੁਛ ਅੰਦਰ ਨਹੀਂ ਮਹਿਸੂਸ ਕੀਤਾ ਸੀ। ਮਿੱਠੇ ਦੀਆਂ ਅੱਖਾਂ ਵਿੱਚ ਅੱਥਰੂ ਆ ਗਏ, ਹੋਮੇ ਦੀ ਮਹਿਲ ਜਾਂਦੀ ਰਹੀ। ਕਹਿੰਦਾ ਪਾਤਸ਼ਾਹ ਤੂੰ ਤੇ ਆਪ ਖੁਦਾ ਹੈ, ਤੇਰੇ ਇਸ ਜਿਸਮ ਵਿੱਚੋਂ ਖੁਦਾ ਵਰਤ ਰਿਹਾ ਹੈ, ਤੇ ਖੁਦਾ ਦੀ ਥੋੜੀ ਜਿਹੀ ਝਲਕ ਤੂੰ ਮੈਨੂੰ ਦਿਖਾਈ ਹੈ, ਤੂੰ ਆਪ ਖੁਦਾ ਹੈ। ਇੰਨਾ ਕਹਿ ਕੇ ਚਰਨਾਂ 'ਤੇ ਡਿੱਗ ਪਿਆ ਅਤੇ ਚਰਨ ਚੁੰਮੇ। ਮਹਾਰਾਜ ਜੀ ਕਹਿੰਦੇ ਮਿੱਠੇ ਹਰ ਇੱਕ ਦੇ ਅੰਦਰ ਪਰਮਾਤਮਾ ਹੈ ਅਤੇ ਪਰਮਾਤਮਾ ਗੁਣਾਂ ਦਾ ਖਜ਼ਾਨਾ ਹੈ, ਅਤੇ ਉਸ ਨਾਮ ਜਪ ਕੇ ਉਸ ਖਜ਼ਾਨੇ ਵਿੱਚੋਂ ਗੁਣ ਹਾਸਲ ਕਰ ਲਈਦੇ। ਤੇ ਫਿਰ ਬਚਨ ਕੀਤਾ, ਗੁਣਾਂ ਕਾ ਹੋਵੇ ਵਾਸਲਾ ਕੱਢ ਵਾਸ ਲਈ ਜੀ। ਕਹਿੰਦੇ ਜੇ ਗੁਣਾਂ ਦੀ ਖੁਸ਼ਬੂਈ ਅੰਦਰ ਹੋਵੇ ਤੇ ਫਿਰ ਉਹ ਖੁਸ਼ਬੂਈ ਲੈਣੀ ਚਾਹੀਦੀ ਹੈ, ਤੇ ਹਰ ਇੱਕ ਦੇ ਅੰਦਰ ਪਰਮਾਤਮਾ ਨੇ ਪਾਈ ਹੈ। ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲਈ ਜੈ, 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 ਕੋਈ ਭੇਦ ਨਹੀਂ ਦਿਸਦਾ। ਮਹਾਰਾਜ ਜੀ ਕਹਿੰਦੇ ਵਿੱਚ ਰਹਿਣਾ ਚਾਹੀਦਾ ਹੈ। ਨਾਮ ਵਿੱਚ ਰਹੀਏ ਤੇ ਅੱਲਾ ਦੇ ਨਾਲ ਰਹੀਦਾ ਹੈ, ਤੇ ਜਿਹੜਾ ਨਾਮ ਵਿੱਚ ਰਹਿੰਦਾ ਹੈ ਉਹੀ ਜਿਉਂਦਾ ਹੈ, ਬਾਕੀ ਸਭ ਮੁਰਦੇ ਹਨ। ਜਿਹੜਾ ਜਿਉਂਦਾ ਹੈ ਉਹ ਪਰਮਾਤਮਾ ਦੇ ਨਾਲ ਹੋ ਕੇ ਜਿਉਂਦਾ ਹੈ, ਉਹ ਫਿਰ ਪਰਮਾਤਮਾ ਦੇ ਨਾਲ ਹੋ ਕੇ ਜਿਉਂਦਾ ਹੈ। ਤੂੰ ਆਪ ਹੁਣ ਜਿਉਂਦਾ ਰਹੀ, ਹਉਮੈ ਹੰਕਾਰ ਨਾ ਆਉਂਦੇ ਮੈਂ ਮਨ ਦੇ ਉੱਤੇ ਕਰੜੀ ਨਿਗਾਹ ਰੱਖੀ ਕਿ ਮਨ ਕਿਧਰੇ ਜਾਵੇ ਨਾ, ਕਿਸੇ ਦੀ ਨਿੰਦਿਆ ਨਹੀਂ ਕਰਨੀ, ਕਿਸੇ ਨੂੰ ਮਾੜਾ ਨਹੀਂ ਆਖਣਾ। ਨਾਮ ਜਪੇਂਗਾ ਤੇ ਤੇਰੇ ਅੰਦਰ ਪਿਆਰ ਹੋ, ਤੈਨੂੰ ਸਾਰਿਆਂ ਨਾਲ ਪਿਆਰ ਆਓ, ਫਿਰ ਤੂੰ ਵੇਖੇਂਗਾ ਕਿ ਜਿਨ੍ਹਾਂ ਹਿੰਦੂਆਂ ਨੂੰ ਤੁਸੀਂ ਮਾਰਦੇ ਹੋ ਅਤੇ ਕਾਫਰ ਆਖਦੇ ਹੋ, ਜਿਨ੍ਹਾਂ ਹਿੰਦੂ ਈਸਾਈਆਂ ਨੂੰ ਤੁਸੀਂ ਕਾਫਰ ਆਖਦੇ ਹੋ, ਉਹਨਾਂ ਦੇ ਵਿੱਚ ਵੀ ਉਸੇ ਅੱਲਾ ਦੀ ਜੋਤ ਹੈ ਜਿਸ ਅੱਲਾ ਦੀ ਜੋਤ ਤੁਹਾਡੇ ਵਿੱਚ ਹੈ, ਫਿਰ ਕਿੰਝ ਉਹਨਾਂ ਨੂੰ ਮਾਰੋਗੇ? ਮਾਰ ਤੇ ਉਹਨਾਂ ਸਿਰ ਹੀ ਸਕਦੇ ਹੋ ਜਿੰਨਾ ਚਿਰ ਕਾਣੇ ਹੋ। ਜਦੋਂ ਸੁਜਾਖੇ ਹੋ ਜਾਓਗੇ, ਏਕਾ ਜੋਤ ਜੋਤ ਹੈ ਸਰੀਰਾ, ਇਹ ਸਭ ਸਰੀਰਾਂ ਵਿੱਚ ਏਕਾ ਜੋਤ ਜੋਤ ਹੈ ਸਰੀਰਾ। ਸ਼ਬਦ ਦਿਖਾਏ ਸਤਿਗੁਰ ਪੂਰਾ, ਸ਼ਬਦ ਦਿਖ ਸ਼ਬਦ ਸ਼ਬਦ ਦੇ ਨਾਲ ਪੂਰਾ ਸਤਿਗੁਰੂ ਮਿਲੇ ਅਤੇ ਉਹ ਦਿਖਾ ਦਿੰਦਾ ਹੈ ਕਿ ਅੰਦਰ ਉਹੀ ਜੋਤ। ਸ਼ਬਦ ਦਿਖਾਏ ਸਤਿਗੁਰ ਪੂਰਾ, ਸ਼ਬਦ ਦਿਖਾਏ ਤੇ ਮਿੱਠੇ ਸੱਚ ਵੱਲ ਮੂੰਹ ਕਰਕੇ ਰੱਖੀ, ਦੁਨੀਆ ਵੱਲ ਮੂੰਹ ਨਾ ਕਰੇ, ਸੱਚ ਵੱਲ ਮੂੰਹ ਕਰਕੇ ਰੱਖੀ ਤੇ ਵਿੱਚੋਂ ਆਪਣਾ ਆਪ ਮਿਟਾ ਦੇ ਨਾਮ ਜਪ ਕੇ। ਗੁਰਮੁਖ ਵਿੱਚੋਂ ਆਪ ਗਵਾਏ, ਗੁਰਮੁਖ ਵਿੱਚੋਂ ਆਪ ਗਵਾਏ, ਤੇਰੇ ਹਿਰਦੇ ਤੇ ਆ ਕੇ ਵਸੂਗਾ। ਗੁਰਮੁਖ ਹਿਰਦੇ ਉਠੇ ਆਪ ਆਏ, ਗੁਰਮੁਖ ਹਿਰਦੇ ਉਠੇ ਆਪ ਆਏ, ਮੁਸਲਮਾਨ ਹੈ ਤੇ ਮੁਸਲਮਾਨਾਂ ਦਾ ਰਾਜ ਹੈ, ਮੁਸਲਮਾਨਾਂ ਦੇ ਹੱਥ ਜ਼ੋਰ ਹੈ ਤੇ ਤੂੰ ਆਪ ਸਾਰਿਆਂ ਦੇ ਵਿੱਚ ਉਹੀ ਖੁਦਾ ਦੇਖੀ ਅਤੇ ਆਪਣੇ ਭਰਾਵਾਂ ਨੂੰ ਦਿਖਾਈ ਅਤੇ ਉਹਨਾਂ ਨੂੰ ਸਮਝਾਈ, ਉਹਨਾਂ ਦੇ ਅੰਦਰ ਚਾਨਣਾ ਪਾਏ, ਦੂਸਰਿਆਂ ਨੂੰ ਜੇ ਕੋਈ ਮੁਸਲਮਾਨ ਨਹੀਂ ਹੈ ਤਾਂ ਉਸਨੂੰ ਕਤਲ ਨਹੀਂ ਕਰ ਦੇਣਾ ਹੈ, ਉਸਦੇ ਅੰਦਰ ਚਾਨਣਾ ਪਾਉਣਾ। ਜੇ ਕੋਈ ਆਪਣੇ ਬਰਾਬਰ ਦਾ ਹੋਵੇ ਤਾਂ ਉਹਨੂੰ ਮੁਹੱਬਤ ਕਰਨੀ, ਜੇ ਆਪਣੇ ਤੋਂ ਨੀਵਾਂ ਹੋਵੇ ਤਾਂ ਉਹਦੇ 'ਤੇ ਮਿਹਰ ਤਰਸ ਕਰਨਾ ਹੈ, ਜ਼ੋਰ ਜ਼ੁਲਮ ਨਹੀਂ ਕਰਨਾ। ਤੂੰ ਆਪਣੇ ਮੁਸਲਮਾਨ ਭਰਾ ਜੋ ਰਾਜ ਕਰਦੇ ਨੇ ਉਹਨਾਂ ਤੱਕ, ਤੁਸੀਂ ਪੀਰ ਲੋਕ, ਇਸ ਤਰ੍ਹਾਂ ਦਾ ਤੁਹਾਡਾ ਜੀਵਨ ਹੋ ਜਾਏ, ਤੁਹਾਡੀ ਕਰਨੀ ਹੋ ਜਾਏ ਕਿ ਤੁਹਾਡੇ ਬਾਦਸ਼ਾਹ ਤੱਕ ਖਬਰ ਹੋ ਜਾਏ ਕਿ ਨਾਮ ਕੀ ਚੀਜ਼ ਹੈ, ਅੱਲਾਹ ਕੀ ਚੀਜ਼ ਹੈ, ਕਤਲ ਕਿਸ ਨੂੰ ਕਰਦੇ ਹਨ, ਉਹ ਕਿਸ ਦੇ ਬੱਚੇ ਹਨ। ਬਿੱਠਾ ਸੁਣ ਹੋ ਗਿਆ ਅਤੇ ਆਖਦਾ ਹੈ, ਪਾਤਸ਼ਾਹ ਮੈਂ ਤਾਂ ਹੁਣ ਤੱਕ ਭੁੱਲਾ ਹੀ ਰਿਹਾ, ਵਾਰ ਵਾਰ ਚਰਨ ਚੁੰਮਦਾ ਹੈ। ਅਤੇ ਮਹਾਰਾਜ ਜੀ ਫਿਰ ਉਸਨੂੰ ਬੜੇ ਪਿਆਰ ਨਾਲ, ਅਦਬ ਨਾਲ ਵਿਦਾ ਕਰਦੇ ਹਨ, ਸਿੱਖਿਆ ਦੇ ਕੇ। ਅਤੇ ਮਿੱਠਾ ਫਿਰ ਜਿਹੜਾ ਹਿੰਦੂਆਂ ਨੂੰ ਨਫ਼ਰਤ ਕਰਦਾ ਸੀ ਉਹ ਹਰ ਇੱਕ ਨੂੰ ਪਿਆਰ ਕਰਨ ਲੱਗ ਪਿਆ। ਨਾਮ ਨੇ ਭੁਲਾ ਹੀ ਦਿੱਤਾ ਉਸਨੂੰ ਕਿ ਉਹ ਕੌਣ ਸੀ, ਉਸਨੇ ਦੇਖ ਲਿਆ ਕਿ ਮੈਂ ਸੱਚ ਹਾਂ, ਹਿੰਦੂ ਮੁਸਲਮਾਨ ਇਹ ਤੇ ਕਹਾਵਤ ਦੀਆਂ ਗੱਲਾਂ, ਸਤਸੰਗ ਮਹਾਰਾਜ ਜੀ ਨੇ ਸਿੱਖਿਆ ਦਿੱਤੀ ਸੀ ਕਿ ਸਤਸੰਗ ਕਰਨਾ ਹੈ, ਦੂਸਰਿਆਂ ਦੇ ਨਾਲ ਬੈਠ ਕੇ ਨਾਮ ਜਪਣਾ ਹੈ, ਉਹਨਾਂ ਨੂੰ ਜਪਾਉਣਾ ਹੈ, ਇਸ ਦੇ ਤਕੀਏ 'ਤੇ ਸਤਸੰਗ ਹੋਣ ਲੱਗ ਪਿਆ, ਰੰਗ ਲੱਗ ਗਿਆ, ਕੁਛ ਤਾਂ ਕੁਛ ਹੋ ਗਿਆ। ਜੇ ਕੱਲ੍ਹ ਸੰਗਤ 'ਚੋਂ ਇੱਕ ਪ੍ਰਾਣੀ ਨੇ ਕਿਹਾ ਕਿ ਜੇ ਮੈਂ ਝੂਠ ਬੋਲ ਕੇ ਸਤਸੰਗ ਵਿੱਚ ਆਉਂਦੇ ਹਾਂ ਘਰ ਝੂਠ ਬੋਲ ਕੇ, ਕਿਉਂਕਿ ਨਹੀਂ ਤਾਂ ਆਗਿਆ ਨਹੀਂ ਮਿਲਦੀ। ਅਸੀਂ ਕਿਹਾ ਕਿ ਅਸੀਂ ਕੱਲ੍ਹ ਨੂੰ ਆਪਾਂ ਇਹਦਾ ਵਿਚਾਰ ਕਰਾਂਗੇ। ਝੂਠ ਕੀ ਹੈ? ਚਾਰ ਪ੍ਰਕਾਰ ਦਾ ਝੂਠ ਹੈ। ਇੱਕ ਤਾਂ ਝੂਠ ਬੋਲਿਆ ਜਾਂਦਾ ਹੈ ਕਿ ਜਦੋਂ ਕੋਈ ਕਿਸੇ ਨੂੰ ਕਿਸੇ 'ਤੇ ਵੀ ਵਿਸ਼ਵਾਸ ਨਾ ਕਰੇ ਤਾਂ ਉਹ ਝੂਠ ਬੋਲਦਾ ਹੈ। ਇਸ ਲਈ ਨਹੀਂ ਕਿ ਕਿਸੇ ਦਾ ਨੁਕਸਾਨ ਹੋਵੇ ਜਾਂ ਕੁਛ, ਸਿਰਫ ਕਿ ਉਹ ਕਿਸੇ 'ਤੇ ਵਿਸ਼ਵਾਸ ਨਹੀਂ ਕਰਦਾ ਇਸ ਲਈ ਉਹ ਝੂਠ ਬੋਲਦਾ। ਪਰ ਇਸ ਝੂਠ ਬੋਲਣ ਵਿੱਚ ਵੀ ਕਿਸੇ ਦਾ ਨੁਕਸਾਨ ਨਹੀਂ ਹੁੰਦਾ, ਇਹ ਇੱਕ ਕਿਸਮ ਦਾ ਝੂਠ ਹੈ। ਦੂਸਰਾ ਝੂਠ ਹੈ ਇੱਕ ਬਾਦਸ਼ਾਹ ਸੀ, ਉਸਨੇ ਦਰਬਾਰ ਲਾਇਆ, ਉਸਦੇ ਦਰਬਾਰ ਵਿੱਚ ਇੱਕ ਆਦਮੀ ਗੁਨਾਹਗਾਰ ਉਸਨੂੰ ਕਰਾਰ ਦਿੱਤਾ ਗਿਆ ਅਤੇ ਬਾਦਸ਼ਾਹ ਨੇ ਕਿਹਾ ਕਿ ਇਸ ਨੂੰ ਫਾਂਸੀ ਲਾ ਦਿੱਤੀ ਜਾਵੇ। ਕੱਲ੍ਹ ਨੂੰ ਫਾਂਸੀ ਲਾ ਦਿੱਤੀ ਜਾਵੇ। ਉਹਨਾਂ ਜ਼ਮਾਨਿਆਂ ਵਿੱਚ ਰਿਵਾਜ ਹੁੰਦਾ ਸੀ ਕਿ ਫਾਂਸੀ ਅੱਜ ਵੀ ਲਾਹੌਰ ਦਰਬਾਰ ਵਿੱਚ ਜਿੱਥੇ ਕਚਹਿਰੀ ਲੱਗਦੀ ਸੀ, ਮੁਸਲਮਾਨ ਬਾਦਸ਼ਾਹ ਜੋ ਕਚਹਿਰੀ ਲਾਉਂਦੇ ਸਨ, ਪਰਜਾ ਥੱਲੇ ਖਲੋਤੀ ਹੁੰਦੀ ਸੀ, ਉੱਪਰ ਬਾਲਕੋਨੀ ਵਿੱਚ ਬਾਦਸ਼ਾਹ ਬੈਠਦਾ ਸੀ ਅਤੇ ਜਿਹਨੂੰ ਫਾਂਸੀ ਦੀ ਸਜ਼ਾ ਦਿੰਦੇ ਸਨ ਉਹ ਉੱਥੇ ਬਾਦਸ਼ਾਹ ਦੇ ਸਾਹਮਣੇ ਹੀ, ਸਾਰੀ ਦੁਨੀਆ ਦੇ ਸਾਹਮਣੇ ਹੀ ਉਸਨੂੰ ਲਟਕਾਇਆ ਜਾਂਦਾ ਸੀ ਇੱਕ ਰੱਸੀ ਨਾਲ। ਉਹ ਅਜੇ ਵੀ ਲਾਹੌਰ ਦਰਬਾਰ ਵਿੱਚ ਕਾਇਮ ਹੈ ਜਿੱਥੇ ਫਾਂਸੀ। ਅਗਲੇ ਦਿਨ ਜਦੋਂ ਉਸ ਆਦਮੀ ਨੂੰ ਦਰਬਾਰ ਵਿੱਚ ਲਿਆਂਦਾ ਜਾ ਰਿਹਾ ਸੀ ਫਾਂਸੀ ਲਾਉਣ ਵਾਸਤੇ, ਅਤੇ ਜਦੋਂ ਆਦਮੀ ਕੋਲ ਕੋਈ ਚਾਰਾ ਨਾ ਰਹੇ ਤਾਂ ਫਿਰ ਉਹ ਹਰ ਹੀਲਾ ਵਰਤਦਾ ਹੈ, ਉਹ ਆਪ ਹਮਲਾ ਕਰਦਾ ਹੈ ਜਦੋਂ ਉਸ ਕੋਲ ਕੋਈ ਚਾਰਾ ਨਾ ਰਹੇ, ਭਾਵੇਂ ਉਹ ਆਪ ਕਿੰਨਾ ਵੀ ਮਾੜਾ ਹੋਵੇ। ਜੇ ਕਿਧਰੇ ਬਿੱਲੀ ਨੂੰ ਕੁੱਤਾ ਘੇਰ ਲਵੇ, ਵੱਡਾ ਸਾਰਾ ਕੁੱਤਾ ਛੋਟੀ ਜਿਹੀ ਬਿੱਲੀ ਨੂੰ ਘੇਰ ਲਵੇ ਅਤੇ ਬਿੱਲੀ ਦੇਖੇ ਕਿ ਮੈਂ ਨਿਕਲ ਨਹੀਂ ਸਕਦੀ, ਤਾਂ ਬਿੱਲੀ ਅੱਗੋਂ ਕੁੱਤੇ 'ਤੇ ਅਟੈਕ ਕਰਦੀ, ਕੁੱਤੇ 'ਤੇ ਹਮਲਾ ਕਰਦੀ। ਇਹ ਸੁਭਾਅ ਹੈ ਮਨਾਂ ਦਾ। ਇਸ ਆਦਮੀ ਨੇ ਵੀ ਦੇਖਿਆ ਕਿ ਮੈਂ ਫਾਂਸੀ ਚੜ੍ਹ ਜਾਣਾ ਹੈ, ਇਹ ਦਰਬਾਰ ਵਿੱਚ ਆ ਰਿਹਾ ਹੈ ਅਤੇ ਆਉਂਦਾ ਬਹੁਤ ਮੰਦੀਆਂ ਗਾਲਾਂ ਕੱਢ ਰਿਹਾ ਹੈ ਬਾਦਸ਼ਾਹ, ਦੂਰੋਂ ਆਉਂਦਾ। ਬਾਦਸ਼ਾਹ ਦੇ ਲਾਗੇ ਵਜ਼ੀਰ ਬੈਠੇ ਹਨ। ਬਾਦਸ਼ਾਹ ਨੇ ਉਹਨਾਂ ਨੂੰ ਪੁੱਛਿਆ ਉਹ ਆਦਮੀ ਕੀ ਆਖਦਾ ਹੈ। ਉਹਨਾਂ ਵਜ਼ੀਰਾਂ ਨੇ ਸੁਣ ਲਈ ਸੀ ਗੱਲ। ਇੱਕ ਜੋ ਨੇਕ ਵਜ਼ੀਰ ਸੀ ਉਹ ਕਹਿਣ ਲੱਗਾ, ਬਾਦਸ਼ਾਹ ਸਲਾਮਤ ਤੇ ਆਖਦਾ ਹੈ ਕਿ ਜਿਹੜੇ ਭਲੇ ਲੋਕ ਹੁੰਦੇ ਉਹ ਗੁਨਾਹਗਾਰਾਂ ਨੂੰ ਬਖਸ਼ ਦਿੰਦੇ ਹਨ। ਉਹ ਤਰਸਵਾਨ ਹੁੰਦੇ ਹਨ, ਮਿਹਰਬਾਨ ਹੁੰਦੇ ਹਨ, ਉਹ ਵੱਡੇ ਹੁੰਦੇ ਹਨ ਅਤੇ ਗੁਨਾਹਗਾਰਾਂ ਨੂੰ ਬਖਸ਼ ਦਿੰਦੇ ਹਨ। ਬਾਦਸ਼ਾਹ ਨੂੰ ਇਹ ਸੁਣ ਕੇ ਤਰਸ ਆ ਗਿਆ। ਉਸਨੇ ਅਰਦਲੀ ਨੂੰ ਕਿਹਾ ਕਿ ਜਾਓ ਜਲਾਦਾਂ ਨੂੰ ਆਖੋ ਕਿ ਇਸ ਨੂੰ ਛੱਡ ਦੇਣ। ਉਸ ਨੂੰ ਛੱਡ ਦਿੱਤਾ ਗਿਆ। ਨਾਲ ਇੱਕ ਹੋਰ ਵਜ਼ੀਰ ਬੈਠਾ ਸੀ ਜੋ ਪਹਿਲੇ ਵਜ਼ੀਰ ਨਾਲ ਲੱਗਦਾ ਸੀ। ਈਰਖਾ ਕਰਦਾ ਸੀ। ਇਹ ਵਜ਼ੀਰ ਕਹਿਣ ਲੱਗਾ ਕਿ ਆਪਾਂ ਬਾਦਸ਼ਾਹ ਸਲਾਮਤ ਦੇ ਵਜ਼ੀਰ ਹਾਂ, ਆਪਾਂ ਨੂੰ ਇਹ ਚੰਗਾ ਨਹੀਂ ਲੱਗਦਾ ਕਿ ਬਾਦਸ਼ਾਹ ਦੀ ਹਜ਼ੂਰੀ ਵਿੱਚ ਝੂਠ ਬੋਲੀਏ। ਉਹ ਤਾਂ ਬਾਦਸ਼ਾਹ ਨੂੰ ਬਹੁਤ ਮਾੜੀਆਂ ਗਾਲਾਂ ਕੱਢ ਰਿਹਾ ਸੀ ਅਤੇ ਤੁਸੀਂ ਝੂਠ ਬੋਲਿਆ ਹੈ ਔਰ ਬੋਲਿਆ ਵੀ ਬਾਦਸ਼ਾਹ ਦੇ ਸਾਹਮਣੇ। ਬਾਦਸ਼ਾਹ ਕਹਿਣ ਲੱਗਾ, ਇਹਨੇ ਜੋ ਝੂਠ ਬੋਲਿਆ ਹੈ ਉਹ ਮੈਨੂੰ ਚੰਗਾ ਲੱਗਾ ਹੈ ਤੇਰੇ ਸੱਚ ਨਾਲੋਂ। ਇਹਦਾ ਝੂਠ ਮੈਨੂੰ ਤੇਰੇ ਸੱਚ ਨਾਲੋਂ ਚੰਗਾ ਲੱਗਾ। ਸੋ ਇੱਕ ਝੂਠ ਇਹ ਹੈ ਕਿ ਦੂਸਰੇ ਕਿਸੇ ਦਾ ਭਲਾ ਹੁੰਦਾ ਹੋਵੇ ਅਤੇ ਕਿਸੇ ਦਾ ਵੀ ਨੁਕਸਾਨ ਨਾ ਹੁੰਦਾ ਹੋਵੇ, ਉਹ ਝੂਠ ਬੋਲਦੇ ਨਾ ਉਹ ਭਲਾ ਝੂਠ। ਇੱਕ ਝੂਠ ਹੈ ਕਿ ਜਿਸ ਤਰ੍ਹਾਂ ਉਹ ਦੂਸਰੇ ਵਜ਼ੀਰ ਨੇ ਪਹਿਲੇ ਵਜ਼ੀਰ ਦਾ ਨੁਕਸਾਨ ਕਰਨ ਵਾਸਤੇ, ਉਸਨੂੰ ਬਾਦਸ਼ਾਹ ਦੀਆਂ ਨਿਗਾਹ ਵਿੱਚ ਗਿਰਾਉਣ ਵਾਸਤੇ ਕਿਹਾ ਸੀ, ਇੱਕ ਇਹ ਕਿਸਮ ਦਾ ਝੂਠ ਹੈ। ਇੱਕ ਝੂਠ ਹੈ ਕਿ ਜਿਹੜਾ ਆਪਣੇ ਆਪ ਨੂੰ ਬਚਾਉਣ ਵਾਸਤੇ ਬੋਲਦੇ ਹਾਂ ਆਪਾਂ, ਆਪਣੇ ਕੋਲੋਂ ਕੋਈ ਗਲਤੀ ਹੋ ਜਾਂਦੀ ਹੈ ਅਤੇ ਅਜੇ ਇੰਨੀ ਜ਼ੁਰਤ ਨਹੀਂ ਹੁੰਦੀ ਸੱਚ ਬੋਲਣ ਦੀ, ਅਤੇ ਆਪਣੇ ਆਪ ਨੂੰ ਬਚਾਉਣ ਵਾਸਤੇ ਝੂਠ ਬੋਲਦੇ ਹਾਂ। ਹਰੀਚੰਦ ਇੱਕ ਬਾਦਸ਼ਾਹ ਹੋਇਆ ਹੈ, ਉਹ ਆਪ ਰੱਬ ਨੂੰ ਨਹੀਂ ਮੰਨਦਾ ਸੀ ਅਤੇ ਉਸਦੀ ਰਾਣੀ ਸੀ ਉਹ ਰੱਬ ਨੂੰ ਬਹੁਤ ਮੰਨਦੀ ਸੀ। ਰਾਤ ਨੂੰ ਉਸ ਸ਼ਹਿਰ ਵਿੱਚ ਸਤਸੰਗ ਹੋਇਆ ਕਰਨਾ, ਰਾਜੇ ਨੇ ਤਾਂ ਮਹਿਫਲਾਂ ਸ਼ਰਾਬਾਂ ਕਬਾਬਾਂ 'ਚ, ਅਤੇ ਜਦੋਂ ਰਾਜੇ ਨੇ ਸੌਂ ਜਾਣਾ ਰਾਣੀ ਨੇ ਉੱਠ ਕੇ ਸਤਸੰਗ ਵਿੱਚ ਜਾਇਆ ਕਰਨਾ। ਰਾਜਾ ਜਾਣਦਾ ਸੀ ਕਿ ਸੱਚੀ ਹੈ, ਉਸਨੇ ਕਈ ਵਾਰ ਦੇਖਿਆ ਕਿ ਉਹ ਰਾਤ ਨੂੰ ਕਿਧਰੇ ਜਾਂਦੀ ਹੈ। ਉਸਨੂੰ ਪੁੱਛਿਆ ਕਿ ਤੂੰ ਰਾਤ ਨੂੰ ਕਿੱਥੇ ਜਾਂਦੀ ਹੈ, ਕਹਿਣ ਲੱਗੀ ਉਂਝ ਹੀ ਤੁਰਨ ਨੂੰ ਦਿਲ ਕਰਦਾ ਹੈ, ਮੇਰਾ ਸੁਭਾਅ ਹੈ, ਦਿਨੇ ਤੁਰ ਨਹੀਂ ਸਕਦੇ, ਦੁਨੀਆ ਚਾਰ ਚੁਫੇਰੇ ਦੇਖਣ ਆ ਜਾਂਦੀ ਹੈ ਕਿ ਰਾਣੀ ਹੈ, ਅਤੇ ਮੈਂ ਰਾਤ ਨੂੰ ਜਦੋਂ ਕੋਈ ਨਹੀਂ ਹੁੰਦਾ ਅਤੇ ਤੁਰਨ ਜਾਂਦੀ ਹੈ। ਝੂਠ ਬੋਲਿਆ। ਇੱਕ ਦਿਨ ਫਿਰ ਜਦੋਂ ਅਗਲੇ ਦਿਨ ਗਈ, ਰਾਜੇ ਨੇ ਸੋਚਿਆ ਕਿ ਦੇਖੀਏ ਕਿੱਥੇ ਜਾਂਦੀ ਹੈ। ਉਸਨੇ ਪਿੱਛਾ ਕੀਤਾ, ਉਹ ਸਤਸੰਗ ਵਿੱਚ ਗਈ, ਆਪਣਾ ਜੋੜਾ ਉਤਾਰ ਕੇ ਸਤਸੰਗ ਵਿੱਚ ਮੱਥਾ ਟੇਕ ਕੇ ਬੈਠ ਗਈ। ਰਾਜੇ ਨੇ ਸੋਚਿਆ ਕਿ ਇਸਦੇ ਜੋੜੇ ਦੀ ਇੱਕ ਜੁੱਤੀ ਲੈ ਜਾਂਦੇ ਹਾਂ ਤਾਂ ਕਿ ਇਹ ਮੁੱਕਰ ਨਾ ਜਾਏ ਕਿ ਮੈਂ ਉੱਥੇ ਨਹੀਂ ਗਈ ਸੀ। ਰਾਜਾ ਉਸਦੀ ਜੋੜੇ ਦੀ ਇੱਕ ਜੁੱਤੀ ਚੁੱਕ ਕੇ ਕਰ ਲਿਆ। ਸਤਸੰਗ ਖਤਮ ਹੋਇਆ, ਰਾਣੀ ਨੇ ਦੇਖਿਆ ਇੱਕੋ ਜੁੱਤੀ ਹੈ, ਘਬਰਾ ਗਈ, ਸਾਰੀ ਸੰਗਤ ਨੂੰ ਦੱਸਿਆ। ਸਾਰੀ ਸੰਗਤ ਨੇ ਫਿਰ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਪਰਮਾਤਮਾ ਤੇਰੇ ਹਾਂ ਲਾਜ ਰੱਖੋ, ਸਾਰੇ ਅੰਤਰ ਧਿਆਨ ਹੋ ਕੇ ਅੱਖਾਂ ਮੀਟ ਕੇ ਸਾਰਿਆਂ ਨੇ ਅਰਦਾਸ ਕੀਤੀ। ਜਦੋਂ ਅਰਦਾਸ ਕਰਕੇ ਹਟੇ, ਅੱਖਾਂ ਖੋਲੀਆਂ ਅਤੇ ਜੋੜੇ ਦਾ ਦੂਸਰਾ ਪੈਰ ਕੋਲ ਪਿਆ ਸੀ। ਉਹ ਜੋੜਾ ਪਹਿਨ ਕੇ ਘਰ ਚਲੇ ਗਏ। ਰਾਜਾ ਬਹੁਤ ਹੈਰਾਨ ਹੋਇਆ, ਉਸਨੂੰ ਸਮਝ ਆਇਆ ਕਿ ਰੱਬ ਹੈ ਹੈ। ਰਾਣੀ ਬੇਸ਼ੱਕ ਝੂਠ ਬੋਲਦੀ ਸੀ ਪਰ ਰੱਬ ਨੂੰ ਉਹਦਾ ਝੂਠ ਵੀ ਪਿਆਰਾ ਲੱਗਾ, ਤਾਂ ਹੀ ਤਾਂ ਉਹਦੀ ਲਾਜ ਰੱਖੀ। ਸਾਨੂੰ ਯਾਦ ਹੈ 3 ਸਾਲ ਪਹਿਲਾਂ ਇੱਕ ਬੀਬਾ ਬਹੁਤ ਵਿਰਲਾਪ ਕਰ ਰਹੇ ਸਨ ਕਿ ਮੈਂ ਮੱਥਾ ਟੇਕਣ ਵੀ ਨਹੀਂ ਆ ਸਕਦੀ, ਘਰੋਂ ਇੰਨੀ ਸਖਤੀ ਹੈ। ਅਸੀਂ ਕਿਹਾ ਤੁਸੀਂ ਘਰ ਹੀ ਨਾਮ ਜਪਿਆ ਕਰੋ, ਪਾਠ ਕਰਿਆ ਕਰੋ, ਉਹਦੇ ਅੱਗੇ ਅਰਦਾਸਾਂ ਕਰਿਆ ਕਰੋ ਅਤੇ ਸਭ ਕੁਛ ਉਹਨਾਂ ਦੇ ਹੱਥ 'ਚ। ਅੱਜ ਉਸੇ ਘਰ ਵਾਲਿਆਂ ਨੇ ਹੌਲੀ 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 ਆਉਣ ਦੀ ਆਗਿਆ ਦੇ ਦਿੱਤੀ ਹੈ ਬਹੁਤੇ ਦਿਨ, ਅਤੇ ਹੁਣ ਉਹ ਅੰਮ੍ਰਿਤ ਦੀ ਦਾਤ ਮੰਗਦੇ ਹਨ। ਅਤੇ ਉਹ ਦੱਸਦੇ ਸੀ ਕਿ ਮੈਂ ਜਦੋਂ ਆਉਂਦੀ ਹਾਂ ਝੂਠ ਬੋਲ ਕੇ ਆਉਂਦੀ ਹਾਂ ਜੀ। ਜਦੋਂ ਪਰਮਾਤਮਾ ਨਾਰਾਜ਼ ਹੋ ਜਾਂਦਾ ਹੈ ਕਿਸੇ 'ਤੇ ਅਤੇ ਉਹਨੂੰ ਆਉਣ ਨਹੀਂ ਦਿੰਦਾ ਆਪਣੇ ਦਰਬਾਰ ਵਿੱਚ। ਅਤੇ ਜਦੋਂ ਜ਼ਿਆਦਾ ਹੀ ਨਾਰਾਜ਼ ਹੋ ਜਾਏ ਤਾਂ ਫਿਰ ਉਹਨੂੰ ਆਖਦਾ ਹੈ ਤੂੰ ਦੂਜਿਆਂ ਨੂੰ ਵੀ ਰੋਕ, ਕਿਉਂਕਿ ਹੁਣ ਉਹਦੇ ਕੋਲੋਂ ਹੋਰ ਪਾਪ ਕਰਵਾਉਂਦਾ, ਹੋਰ ਪਾਪ ਕਰਵਾਉਂਦਾ। ਅਤੇ ਉਹਦੇ ਪਾਣੀ ਵਿੱਚ ਹੀ ਸਭ ਕੁਛ ਹੁੰਦਾ ਹੈ। ਮਹਾਰਾਜ ਜੀ ਕਹਿੰਦੇ ਤੇਰੇ ਹੀ ਸਭ ਪਾਣੇ ਹਨ, ਤੂੰ ਕਿਸ ਤਰ੍ਹਾਂ ਕਿਸੇ ਨੂੰ ਕਿਸ ਤਰ੍ਹਾਂ ਲਿਆਉਂਦਾ ਹੈ ਆਪਣੇ ਚਰਨਾਂ 'ਚ, ਕਿਸੇ ਨੂੰ ਕਿਸ ਤਰ੍ਹਾਂ ਲਿਆਉਂਦਾ। ਕਹਿੰਦੇ ਆਪੇ ਕਰਤਾ ਕਾਰਨ ਕਰਾਏ, ਝੂਠ ਬੋਲਣ ਦਾ ਕਾਰਨ ਵੀ ਪਰਮਾਤਮਾ ਨੇ ਬੁਲਾਇਆ ਬਣਾਇਆ, ਕਿਉਂਕਿ ਘਰੋਂ ਆਗਿਆ ਨਹੀਂ ਮਿਲਦੀ ਸੀ ਝੂਠ ਬੋਲਣ ਪਿਆ। ਆਪੇ ਕਰਤਾ ਕਰ, ਆਪੇ ਕਰਤਾ ਕਾਰਨ ਕਰਾਏ, ਆਪੇ ਕਰਤਾ ਕਾਰਨ ਕਰਾਏ। ਜਿਤ ਪਾਵੈ ਤਿਤ ਕਾਰੇ ਲਾਏ, ਇਸ ਕਾਰੇ ਨਾਮ ਜਪਣ ਦੇ ਜਿਹੜਾ ਉਹਨੂੰ ਚੰਗਾ ਲੱਗਦਾ। ਫਿਰ ਉਹ ਆਪ ਹੀ ਘਰ ਵਿੱਚ ਇੱਕ ਦੀ ਡਿਊਟੀ ਲਾਈ ਹੈ ਕਿ ਤੂੰ ਕਿਸੇ ਨੂੰ ਜਾਣ ਨਹੀਂ ਦੇਣਾ, ਅਤੇ ਫਿਰ ਆਪ ਹੀ ਕਿਸੇ ਨੂੰ ਉੱਥੋਂ ਕੱਢਣ ਦੀ ਵਿਧੀ ਬਣਾ ਦਿੰਦਾ, ਆਪ ਹੀ ਉੱਥੋਂ ਕਿਸੇ ਨੂੰ ਕੱਢਣ ਦੀ ਵਿਧੀ ਬਣਾ ਦਿੰਦਾ। ਕਈਆਂ ਘਰਾਂ ਵਿੱਚ ਅਤੇ ਘਰਾਂ ਵਾਲੇ ਮਿੰਨਤਾਂ ਕਰਦੇ ਹਨ ਤੂੰ ਗੁਰਦੁਆਰੇ ਚੱਲ, ਉਹ ਆਉਂਦਾ ਨਹੀਂ ਹੈ ਪੁਰਾਣੀ, ਅਤੇ ਨਾਲ ਦੇ ਘਰ ਵਿੱਚ ਆਉਣਾ ਚਾਹੁੰਦਾ ਹੈ, ਉਹਨੂੰ ਆਉਣ ਨਹੀਂ ਦਿੱਤਾ। ਇੱਕ ਐਸੀ ਕੁਦਰਤ ਹੈ, ਕੈਸੀ ਖੇਡ ਹੈ। ਆਪੇ ਕਰਤਾ ਕਾਰਨ ਕਰਾਏ, ਆਪੇ ਕਰਤਾ ਕਾਰਨ ਕਰਾਏ। ਜਿਸ ਪਾਵੈ ਤਿਸ ਕਾਰੇ ਲਾਏ, ਜਿਤ ਪਾਵੈ ਤਿਤ ਕਰ ਲਾਵੀ। ਸਤਿਗੁਰ ਮੇਲ ਮਿਲਾਏ ਆਪੇ, ਕਾਰਨ ਬਣਾਉਂਦਾ ਹੈ ਉਹਨੂੰ ਸਤਸੰਗ ਵਿੱਚ ਲਿਆਉਂਦਾ, ਫਿਰ ਉਹਨੂੰ ਸਤਿਗੁਰੂ ਮਿਲਾਉਂਦਾ ਹੈ, ਗੁਰੂ ਗ੍ਰੰਥ ਸਾਹਿਬ ਜੀ ਨਾਲ ਮਿਲਾਉਂਦਾ ਹੈ, ਅਤੇ ਫਿਰ ਆਪਣੇ ਵਿੱਚ ਮਿਲਾ ਲੈ। ਸਤਿਗੁਰ ਮੇਲ, ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਨਾਲ ਮੇਲ ਕੇ ਫਿਰ ਆਪਣੇ ਵਿੱਚ। ਸਤਿਗੁਰ ਮੇਲ ਮਿਲਾਏ ਆਪੇ, ਸਤਿਗੁਰ ਮੇਲ ਮਿਲਾਏ ਆਪੇ। ਮਿਲ ਪ੍ਰੀਤਮ ਸੁਖ ਪਾਵਣਿਆ, ਮਿਲ ਪ੍ਰੀਤਮ ਸੁਖ ਪਾਵਣਿਆ, ਜੇਕਰ ਉਹਨੇ ਹੀ ਆਗਿਆ ਮਿਲਦੀ। ਅਤੇ ਇੱਕ ਚੀਜ਼ ਯਾਦ ਰੱਖਣੀ, ਨਾਰਾਜ਼ ਨਹੀਂ ਹੋਣਾ ਉਸ ਪ੍ਰਾਣੀ 'ਤੇ, ਸਗੋਂ ਇਹ ਦੇਖਣਾ ਕਿ ਮਹਾਰਾਜ ਜੀ ਇਹਦੇ 'ਤੇ ਨਾਰਾਜ਼ ਹਨ, उस प्राणी लिए अरदासा करनी है कि महाराज जी तुहाडे बच्चे हैं, सारे तुहाडे बच्चे हैं, बख्शो बख्शो, नाराज नहीं होना। उस प्राणी लिए अरदासा करनी है, अपने नालों में ज्यादा वो दिल नहीं करनी, तो प्यार नाल आज्ञा मंगनी, प्यार नाल कि माड़ी जगह नहीं जाते, गुरु नानक साहब जी के दरबार जाते हैं, घर विच सच आओ शांति हो, पर क्योंकि उधर ड्यूटी लगी हुई है, उस प्राणी सुनना नहीं है कुछ भी, फिर भी हलेमी प्यार निम्रता गरीबी विच ही कहना है, जदों भी कहना है, तो उहदे ते भरोसा रखना है कि वह एक दिन जरूर दरवाजा खोलू, तो जरूर खोलू, भरोसा रखना, भरोसा ना डोले। ये अपने कोलों भी कोई कर्म होया हुंदा पिछले जन्म विच कि जिस करके परमात्मा उत्थे संबंध बनाउंदा है जिथों अड़चन पैनी है इस पासे आउण लई, सो अपने आप नूं ही बख्शाउण लई बेनतियां करनियां ते दूसरिआं नूं ही बख्शाउण लई। सो झूठ महाराज जी जदों दसवें पातशाह जी सब तो माड़ा झूठ है कि जदों किसी का नुकसान करने लिए झूठ बोलते, जदों दसवें पातशाह जी आनंदपुर साहब छड़िया ते सरसा नदी पार कीती, मुगल धोखा करके नाल पिछे वड्डी फौज नाल हन, ते एक काने जहे उत्थे एक प्राणी है, महाराज जी उन्हें उन्होंने पूछा कोई जगह है इत्थे लुकन दी, थोड़ी देर लुकन दी, उन्हें एक पासे जानबूझ के हाथ कीता, उस पासे तपदा पट्ठा सी इट्टां बनाउण वाला, उसने झूठ बोलिया ते नुकसान करन वास्ते झूठ बोलिया, ये सब तो माड़ा झूठ है, परमात्मा यदा बहुत वड्डा दंड है, क्यों झूठ बोलीए जिदे नाल किसी का नुकसान हो, तो जे वो झूठ बोलीए जिदे नाल नुकसान किसी का ना, झूठ बोलना नहीं चाहिए, पर जे बोलना पै जाए कि उस झूठ नाल फायदा होंदा है तो सच नाल नुकसान होंदा है, उत्थे झूठ बोलना जायज है, उत्थे झूठ झूठ बोलना जायज है, उत्थे सच बोलना नुकसान किसी का नुकसान होगा, तो फिर अपने आप नू बचाने लिए एक झूठ बोलते हैं, एक उस तरह ही किसी ते विश्वास नहीं होंदा उस लिए बोलिया जाता है, किसी नू नुकसान पहुँचाने का कारण नहीं होंदा। तो चार किस्म के झूठ हैं, तो आप हर वक्त अलर्ट रहना है कि मामला की है, किस दा नुकसान हो सकता, कि दा सच हो सकता, किसी दा भी अपने हथों नुकसान ना हो, किसी दा भी अपने हथों दिल ना दुखे, भला ही हो, भला ही। आपां नूं उन्हें अपने चरणों नाल जोड़िया है, इन्ना अपने ते एहसान कीता है, ये एहसान भुलना नहीं, थोड़ा बहुत एहसान ला सकते हैं ते दूसरियां नूं दूसरियां दा भला करके, महाराज जी कहिंदे जिहड़े ਸਾਨੂੰ ਪਾਉਂਦੇ, ਅਸੀਂ ਉਹਨਾਂ ਨੂੰ ਇਸ ਪਾਸੇ ਲਾਉਂਦੇ ਹਾਂ ਜਿਹੜੇ ਸਾਨੂੰ ਚੰਗੇ ਲੱਗਦੇ ਹਨ, ਜਿਹੜੇ ਸਾਨੂੰ ਪਿਆਰੇ ਲੱਗਦੇ। ਸੇ ਸੱਚ ਲਾਗੇ ਜੋ ਤੁਧ ਪਾਏ, ਮਾਇਆ ਮੈਂ ਫਿਰ ਚਿੱਤ ਨਾ ਲਾਏ। ਜਾਂ ਤੁਧ ਪਾਵੇ ਤਾਂ ਨਾਏ ਰਚਾਏ, ਤੂੰ ਆਪੇ ਨਾਮ ਜਪਾਵਨੇ। ਅਸੀਂ ਦੇਖਦੇ ਹਾਂ ਜਦੋਂ ਤੁਸੀਂ ਇਕੱਠੇ ਨਾਮ ਜਪਦੇ ਹੋ ਤਾਂ ਕਿਸ ਤਰ੍ਹਾਂ ਇੱਕਦਮ ਚੜ੍ਹ ਜਾਂਦੇ ਹੋ ਅਰਸ਼ਾਂ ਨੂੰ, ਉਹ ਰਚਾ ਦਿੰਦਾ ਹੈ, ਨਾਮ ਨਾਮ ਵਿੱਚ ਰਚਾਉਂਦਾ ਹੈ। ਅਤੇ ਜ਼ਰੂਰ ਆਪਾਂ ਸਾਰੇ ਉਹਨੂੰ ਚੰਗੇ ਲੱਗਦੇ ਹੋਵਾਂਗੇ। ਆਪਾਂ ਉਹਨੂੰ ਉਹ ਕਹਿੰਦੇ ਜਿਹੜੇ ਮੈਨੂੰ ਪਿਆਰੇ ਲੱਗਦੇ ਉਹਨਾਂ ਨੂੰ ਅਸੀਂ ਇੱਧਰ ਲਾਉਂਦੇ, ਉਹਨਾਂ ਕੋਲੋਂ ਨਾਮ ਜਪਾਉਂਦੇ, ਉਹਨਾਂ ਨੂੰ ਨਾਮ ਵਿੱਚ ਰੰਗਦੇ, ਅਤੇ ਤੁਸੀਂ ਉਹਨੂੰ ਪਿਆਰੇ ਹੋ। ਨਿਸ਼ਾਨੀਆਂ ਦਿਸਦੀਆਂ ਹਨ, ਨਿਸ਼ਾਨੀਆਂ ਜੋ ਆਪ ਦੱਸਦਾ ਹੈ, ਨਿਸ਼ਾਨੀਆਂ ਧਾਰਨਾ ਪੜ੍ਹਦੇ। ਮੈਂ ਵੇਖੀਆਂ ਨਿਸ਼ਾਨੀਆਂ ਨੀ ਮਾਏ, ਸੱਜਣ ਪਿਆਰੇ ਉਸਨੂੰ। ਮੈਂ ਵੇਖੀਆਂ ਨਿਸ਼ਾਨੀਆਂ ਨੀ ਮਾਏ, ਸੱਜਣ ਪਿਆਰੇ ਉਸਨੂੰ। ਨਿਸ਼ਾਨੀਆਂ ਨੀ ਮਾਏ, ਸੱਜਣ ਪਿਆਰੇ ਉਸਨੂੰ। ਮੈਂ ਵੇਖੀਆਂ ਨਿਸ਼ਾਨੀਆਂ ਨੀ ਮਾਏ, ਸੱਜਣ ਪਿਆਰੇ ਉਸਨੂੰ।
ਸਤਿਗੁਰੁ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਂ ਸਤਿਗੁਰੂ ਮੈਂ